एक ओंकार सतनाम कर्ता पुरख निरभउ निर्वैर अकाल मूरत अजूनी सभंग गुर प्रसाद जप आदि सच जुगाद सच है भी सच नानक होसी भी सच चक्र चिहन हर वर्ण जात अर पात नहन जेह अरूप रंग अर लेख भेख कौ कह न सकत केह अचल मूर्तन भव प्रकाश अमितोज कहिज कोट इंद्र इंद्राण साहे साहान गणिज त्रिभवन महीप सुर नार असुर नेत नेत बंत्रण कहत तो सर्व नाम कथ कवन कर्म नाम वर्णत सुमत सुने गुंग जो जाहे सुरसना पावई सुने मूढ़ चित लाए चतुरताया वई दुख दर्द भव निकट न तिन नर के रह हो यो या की एक बार चौपई को कह कहां बुद्ध प्रभ तोष हमारी वर्ण सकै महिमा जो तिहारी हम ना सकत कर सिफत तुम्हारी आप लेहो तुम कथा सुधारी हम ना सकत कर सिफत तुम्हारी आप लेहो तुम कथा सुधारी। वाहिगुरु जी का खालसा वाहिगुरु जी की फतेह। सतगुरु जी की साजी नवाजी परम सन्मान जो गुरु खालसा साध संगत जी धन गुरु नानक देव साहब जी महाराज उन्होंने दसे स्वरूप दसा ही पातशाहियां दे आत्मक जोत स्वरूप जुगो जुग अटल चवर छत्र तख्त दे मालक कृपा निधान अंतरजामी सतगुरु श्री गुरु ग्रंथ साहब महाराज जी की अपार कृपालता हुई है जिन्हां दी पावन पित्र हजूरी विच दसवें पातशाह जी की पावन पित्र बाणी चंडी दी वार दे सत्संग जी पाठ होए हन। पंथ की महान शख्सियत जिन्हां उत्ते कलगीधर पातशाह जी ने विशेष तौर पर कृपा की बाबा बंदा सिंह बहादुर जिन्हां नूं आपां साध संगत जी कहिंदे आ बाबा गुरबख्श सिंह जी दखण की धरती तो सतगुर सच्चे पातशाह जी ने साध संगत जी उन्हां नूं तोरिया सी ते अपनियां बख्शां नाल नवाज के महाराज ने साध संगत जी पंज सिंह सूरमे दे के ते अपने कोलों पंज तीर दे के साध संगत जी बाबा जी नूं तोरिया। बहादुर शाह नूं तख्त उत्ते कलगीधर पातशाह जी ने आप बिठाया सी साध संगत जी आप तारा आजम नूं मारिया महाराज ने ते बहादुर शाह गद्दी उत्ते बैठा। जदों सतगुरां कोलों सेवा पुछी ते महाराज ने 17 बंदियां दा नां दित्ता सी आख्या 17 बंदे दोषी ने गुरु घर दे इह सानू दे दे तेरी इसे च सेवा प्रवान है ते जवाब दे दित्ता कहण लगा महाराज नवां नवां तख्त उत्ते बैठा बगावत हो जाएगी सारे मलाणे मेरे विरुद्ध हो जाणगे काजी गुस्से च आ जाणगे मैनू समां दिओ। महाराज ने आख्या बस तेरा पता लग गया हुण तेरे कोलों असीं नहीं मंगांगे असीं अपना सूरमा इत्थों भेजांगे जिहड़ा आपे ही कर लेगा सीधे जाके इन्हां नूं। ਉੱਥੋਂ ਸਾਧ ਸੰਗਤ ਜੀ ਫਿਰ ਬਾਬਾ ਜੀ ਨੇ ਤੋਰਿਆ ਸੀ ਉਹਨਾਂ ਨੇ ਆਣ ਕੇ ਫਿਰ ਸਾਧ ਸੰਗਤ ਜੀ ਸਢੌਰੇ ਨੂੰ ਸਮਾਣੇ ਨੂੰ ਸਰਹੰਦ ਨੂੰ ਕਹਿੰਦੇ ਨੇ ਲੋਹੇ ਦਾ ਸੁਹਾਗਾ ਆਖਣ ਲੱਗ ਪਏ ਸਨ ਤੁਰਕ ਬਾਬਾ ਬੰਦਾ ਸਿੰਘ ਜੀ ਨੂੰ ਭਾਈ ਇਹ ਤਾਂ ਜਿਸ ਪਾਸੇ ਦੀ ਲੰਘ ਜਾਂਦਾ ਪੱਧਰ ਹੀ ਕਰੀ ਜਾਂਦਾ ਸਾਰਾ ਕੁਝ। ਸਤਿਗੁਰਾਂ ਨੇ ਸੀਸ ਤੇ ਹੱਥ ਰੱਖ ਕੇ ਸਾਧ ਸੰਗਤ ਜੀ ਆਖਿਆ ਸੀ ਜਿੱਥੇ 7-7 ਤੇ 9-9 ਸਾਲ ਦੇ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਵੇ ਇੰਨਾ ਮਤੱਸਵਪੁਣਾ ਆਪਣੇ ਸਿਖਰ ਦੀ ਹੱਦ ਤੇ ਚੱਲਿਆ ਜਾਵੇ ਜਿੱਥੇ ਸਮੇਤ ਪਰਿਵਾਰ ਪੀਰ ਬੁੱਧੂ ਸ਼ਾਹ ਵਰਗਿਆਂ ਨੂੰ ਸਿਰਫ ਇਸੇ ਕਰਕੇ ਵੇਲਣੇ ਵਿੱਚ ਪੀੜ ਦਿੱਤਾ ਜਾਵੇ ਵੀ ਉਹ ਸਾਡਾ ਮਿੱਤਰ ਸੀ ਸਾਡੇ ਨਾਲ ਪ੍ਰੇਮ ਸੀ ਉਹਨਾਂ ਦਾ ਉਸ ਧਰਤੀ ਉੱਤੇ ਤੇਰਾ ਜਾਣਾ ਬਣਦਾ ਤੇ ਆਣ ਕੇ ਸਾਧ ਸੰਗਤ ਜੀ ਉਹਨਾਂ ਨੇ ਫਿਰ ਉਹ ਬਦਲਾ ਲਿਆ ਸੀ ਉਹਨਾਂ ਕੋਲੋਂ। ਸੋ ਉਹਨਾਂ ਦੀ ਯਾਦ ਵਿੱਚ ਇਹ ਸਮਾਗਮ ਸਾਧ ਸੰਗਤ ਜੀ ਰੱਖਿਆ ਸੀ ਤੇ ਸਤਿਕਾਰਯੋਗ ਮਹਾਂਪੁਰਸ਼ ਅਕਾਲੀ ਬਾਬਾ ਤਰਲੋਕ ਸਿੰਘ ਜੀ ਖਿਆਲੇ ਵਾਲੇ ਸਾਧ ਸੰਗਤ ਜੀ ਜਿਨ੍ਹਾਂ ਦਾ ਆਪਣਾ ਦਲ ਹੈ ਅਤੇ ਦਲ ਦੇ ਮੁਖੀ ਹਨ ਕਿਰਪਾ ਹੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਤੇ ਸੱਚਖੰਡ ਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਜਿਨ੍ਹਾਂ ਦੀ ਸਾਧ ਸੰਗਤ ਜੀ ਅੰਸ਼ ਬੰਸ਼ ਵਿੱਚੋਂ ਨੇ ਇਹ ਮਹਾਂਪੁਰਸ਼। ਸੋ ਉਹਨਾਂ ਦੇ ਤੁਸਾਂ ਦਰਸ਼ਨ ਕੀਤੇ ਅਤੇ ਸੁਭਾਗ ਹੋਇਆ ਇਹਨਾਂ ਦੇ ਦਰਸ਼ਨ ਕਰਨ ਦਾ ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਦੇ ਸਮੇਂ ਨੂੰ ਸਫਲਾ ਕੀਤਾ ਹੈ। ਸਮਾਂ ਸਾਧ ਸੰਗਤ ਜੀ ਨਾਸਤਿਕਤਾ ਦਾ ਇਉਂ ਕਹਿ ਲਈਏ ਭਈ ਹਾਦੀ ਹੋਈ ਪਈ ਆ ਨਾਸਤਿਕਤਾ ਦੀ ਲੋਕ ਨਿਸ਼ਰਦਕ ਪੁਣੇ ਦੀਆਂ ਪੁੜੀਆਂ ਜੇਬ ਚ ਪਾ ਕੇ ਤੁਰੇ ਫਿਰਦੇ, ਜਿੱਥੇ ਘੁੰਮਲੇ ਉੱਥੇ ਉਹਦੀ ਤਲੀ ਤੇ ਰੱਖ ਦਿੰਦੇ। ਪਰ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਰਚਨਾ ਨੂੰ ਸਮਝਣ ਵਾਸਤੇ ਪਹਿਲਾਂ ਤਾਂ ਮਹਾਰਾਜ ਦੇ ਚਰਨਾਂ 'ਚ ਪੱਲਾ ਪਾ ਕੇ ਹੱਥ ਜੋੜ ਕੇ ਇਹ ਅਰਦਾਸ ਕਰਨੀ ਬਣਦੀ, ਮਹਾਰਾਜ ਇੰਨੀ ਕੁ ਸੋਝੀ ਬਖਸ਼ੋ ਵੀ ਤੁਹਾਡੇ ਬਚਨਾਂ ਨੂੰ ਮੈਂ ਸਮਝ ਸਕਾਂ। ਸਾਰਿਆਂ ਦੇ ਵੱਸ ਦੀ ਸਾਧ ਸੰਗਤ ਜੀ ਇਹ ਗੱਲ ਹੀ ਨਹੀਂ। ਕਲਗੀਧਰ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਇੱਕ ਬਚਨ ਹੈ ਦਸਮ ਗ੍ਰੰਥ ਦੀ ਬਾਣੀ, ਉਹ ਕਹਿੰਦੇ ਨੇ ਖੂਕ ਮਾਲ ਹਾਰੀ ਗਾਦ ਗਦਹਾ ਬੇਭੂਤ ਧਾਰੀ ਗਿਦੁਆ ਮਸਾਨ ਬਾਸ ਕਰਿਓ ਇਕਰਤ ਹੈ ਘੁੱਗੂ ਮੱਠ ਬਾਸੀ ਸੰਗ ਸਗਲੋ ਦਾਸੀ ਮ੍ਰਿਗ ਤਰਵਰ ਸਦੀਨ ਮੌਨ ਸਾਧੇ ਹੀ ਮਰਤ ਹੈ ਬਿੰਦ ਕੇ ਸਧਈਆ ਤਾਂ ਹੀਰ ਕੀ ਬੜਈਆ ਦੇਤ। ਕਹਿੰਦੇ ਬੰਦਰਾ ਸਦੀਵ ਪਾਏ ਨੰਗੇ ਹੀ ਫਿਰਤ ਹੈ ਕਾਮ ਕ੍ਰੋਧ ਮੇਂ ਪ੍ਰਵੀਨ ਨਿਜ ਅੰਗਨਾ ਅਧੀਨ ਇੱਕ ਗਿਆਨ ਕੇ ਬਹੀਨ ਸ਼ੀਨ ਕੈਸੇ ਕੈ ਤਰਤ ਹੈ। ਜਿਨ੍ਹਾਂ ਲੋਕਾਂ ਦੇ ਅੰਦਰ ਸਾਧ ਸੰਗਤ ਜੀ ਇੰਨੀ ਵਿਸ਼ਿਆਂ ਦੀ ਹਨੇਰੀ ਚੱਲਦੀ ਹੋਵੇ ਤੇ ਗਿਆਨ ਤੋਂ ਕੋਹਾਂ ਦੂਰ ਹੋਣ, ਉਹਨਾਂ ਕੋਲੋਂ ਫਿਰ ਹੋਰ ਆਸ ਵੀ ਆਪਾਂ ਕੀ ਰੱਖ ਸਕਦੇ ਹਾਂ। ਅੱਜ ਕੱਲ੍ਹ ਵੱਡਾ ਵਿਦਵਾਨ ਹੀ ਉਹ ਮੰਨਿਆ ਜਾਂਦਾ ਜਿਹੜਾ ਮਹਾਰਾਜ ਜੀ ਦੀ ਰਚਨਾ ਉੱਤੇ ਉਂਗਲ ਚੁੱਕੇ, ਦੋ ਥੀਸਿਸ ਗੁਰੂ ਸਾਹਿਬ ਜੀ ਦੇ ਕੌਤਕਾਂ ਉੱਤੇ ਲਿਖ ਦੇਵੇ ਤੇ ਉਹ ਸਾਧ ਸੰਗਤ ਜੀ ਵਿਦਵਾਨ ਹੈ। ਪਰ ਵਿਦਿਆ ਜਿੱਥੋਂ ਨਿਕਲਦੀ ਸਾਰੀ ਸਾਧ ਸੰਗਤ ਜੀ ਪਹਿਲਾਂ ਉੱਥੇ ਮੱਥਾ ਲਾਵੇ, ਫਿਰ ਪਤਾ ਲੱਗੇ ਮਹਾਰਾਜ ਜੀ ਦੇ ਬਚਨਾਂ ਨੂੰ ਸਮਝਣਾ ਕਿਵੇਂ। ਉਹਨਾਂ ਨੇ ਬਚਨ ਕਰ ਦਿੱਤੇ ਚੰਡੀ ਦੀ ਵਾਰ ਸਾਧ ਸੰਗਤ ਜੀ, ਭਾਈ ਕੁਝ ਲੋਕ ਕਹਿੰਦੇ ਜੀ ਇਹ ਕ੍ਰੋਧ ਦਵਾ ਦਿੰਦੀ ਇਸ ਕਰਕੇ ਇਹਦਾ ਪਾਠ ਨਹੀਂ ਕਰਨਾ। ਕਲਗੀਧਰ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ, ਸੰਤ ਤੇ ਸਿਪਾਹੀ ਦੋ ਗੁਣ ਇੱਕੋ ਹੀ ਸਰੀਰ ਵਿੱਚ ਭਰੇ ਆ। ਜਦੋਂ ਗੁਰੂ ਕਾ ਸਿੱਖ ਨਿਤਨੇਮ ਕਰਦਾ, ਬਾਣੀ ਪੜ੍ਹਦਾ, ਸਰਬੱਤ ਦੇ ਭਲੇ ਦੀ ਅਰਦਾਸ ਕਰਦਾ, ਉਦੋਂ ਇਹ ਸੰਤ, ਤੇ ਜਦੋਂ ਧਰਮ ਵਾਸਤੇ ਸਾਧ ਸੰਗਤ ਜੀ ਫਿਰ ਖੜਗ ਮਿਆਨ ਵਿੱਚੋਂ ਕੱਢਦਾ, ਉਦੋਂ ਇਹ ਸਿਪਾਹੀ, ਤੇ ਸਿਪਾਹੀ ਵੀਰ ਰਸ ਤੋਂ ਬਿਨਾਂ ਸਾਧ ਸੰਗਤ ਜੀ ਹੋ ਹੀ ਨਹੀਂ ਸਕਦਾ। ਜਿਸ ਵਿੱਚ ਵੀਰ ਮਹਾਰਾਜ ਨੇ ਤਾਂ ਬਚਨ ਹੀ ਕੀਤੇ, ਉਹ ਕਹਿੰਦੇ ਨੇ ਦਸਮ ਕਥਾ ਭਗਵਤ ਕੀ ਭਾਖਿਆ ਕਰੀ ਬਣਾਏ ਅਵਰ ਬਾਸਨਾ ਨਹੀਂ ਪ੍ਰਾਪਤ ਧਰਮ ਯੁੱਧ ਕਹਿ ਚਾਏ। ਧਰਮ ਯੁੱਧ ਦਾ ਚਾਹ ਦਵਾਉਣ ਲਈ ਸਾਧ ਸੰਗਤ ਜੀ ਜਿਨ੍ਹਾਂ ਨੇ ਤਲਵਾਰਾਂ ਫੇਰੀਆਂ, ਉਹਨਾਂ ਦੀਆਂ ਕਥਾਵਾਂ, ਛੇਵੇਂ ਪਾਤਸ਼ਾਹ ਜੀ ਨੇ ਸੱਦੇ ਨਹੀਂ ਸੀ ਸਾਧ ਸੰਗਤ ਜੀ, ਅਬਦੁਲ ਤੇ ਨੱਥ ਮਲ ਮਹਾਰਾਜ ਨੇ ਢਾਡੀ ਪ੍ਰਥਾ ਚਲਾਈ ਤੇ ਉਹਨਾਂ ਨੂੰ ਆਖਿਆ। ਅੱਜ ਆਪਾਂ ਪੜ੍ਹਦੇ ਹਾਂ ਆਸਾ ਦੀ ਵਾਰ ਤੇ ਉਹਦੇ ਚ ਆਉਂਦਾ ਟੁੰਡੇ ਆਸ ਰਾਜੇ ਕੀ ਧੁਨੀ। ਉਹ ਕੌਣ ਸੀ ਟੁੰਡਾ ਆਸ ਰਾਜਾ? ਉਹ ਕੋ ਮਹਾਰਾਜ ਦਾ ਰਿਸ਼ਤੇਦਾਰ ਨਹੀਂ ਸੀ, ਨਾ ਕੋਈ ਗੁਰੂ ਸਾਹਿਬ ਜੀ ਦਾ ਸ਼ਰਧਾਲੂ ਸੀ। ਬਹੁਤ ਸਮਾਂ ਪਹਿਲਾਂ ਹੋ ਚੁੱਕਾ ਅਕਬਰ ਨਾਲ ਜੰਗ ਕੀਤਾ, ਇੰਨੀ ਦਲੇਰੀ ਨਾਲ ਲੜਿਆ, ਛੇਵੇਂ ਪਾਤਸ਼ਾਹ ਨੇ ਆਖਿਆ ਉਹਨਾਂ ਸੂਰਮਿਆਂ ਦੀ ਵਾਰ ਸਾਡੇ ਸੂਰਮਿਆਂ ਨੂੰ ਸੁਣਾਓ, ਕਿਉਂਕਿ ਪੜ੍ਹ ਕੇ ਇਹਨਾਂ ਦਾ ਸੁਣ ਕੇ ਇਹਨਾਂ ਦਾ ਖੂਨ ਗਰਮ ਹੋਵੇ। ਜਿਸ ਕੌਮ ਦਾ ਖੂਨ ਹੀ ਠੰਡਾ ਹੋ ਜਾਏ ਸਾਧ ਸੰਗਤ ਜੀ, ਉਹਨੇ ਧਰਮ ਯੁੱਧ ਕੀ ਖੇ ਕਰਨਾ? ਕੌਮ ਦੀ ਜ਼ਮੀਰ ਮਰ ਜਾਏ। ਸਤਿਗੁਰਾਂ ਨੇ ਸਾਧ ਸੰਗਤ ਜੀ ਧਰਮ ਯੁੱਧ ਕਰਨ ਲਈ ਇਹ ਵੀਰ ਰਸ ਪੈਦਾ ਕੀਤਾ, ਤੇ ਵੀਰ ਰਸ ਤੋਂ ਬਿਨਾਂ ਜੰਗ ਨਹੀਂ ਜੇ ਕਦੀ ਵੀ ਜਿੱਤਿਆ ਜਾ ਸਕਦਾ। ਪਰ ਧਰਮ ਯੁੱਧ ਇਹ ਨਹੀਂ ਵੀ ਵੀਰ ਰਸ ਕ੍ਰੋਧ ਦਾ ਨਾਂ ਵੀਰ ਰਸ ਆਪਾਂ ਰੱਖ ਲਈਏ ਤੇ ਸ਼ਸਤਰ ਲੈ ਕੇ ਸਾਧ ਸੰਗਤ ਜੀ ਕਿਸੇ ਦੀ ਮਾਲ ਸਬਾਬ ਦੀ ਲੁੱਟ ਮਚਾਉਣੀ, ਨਹੀਂ। ਧਰਮ ਦੇ ਵਾਸਤੇ ਸਾਧ ਸੰਗਤ ਜੀ ਖਾਲਸਾ, ਕਿਉਂਕਿ ਗੁਰੂ ਸਾਹਿਬ ਜੀ ਆਏ ਧਰਮ ਪ੍ਰਪੱਕ ਕਰਨ ਸੀ, ਤੇ ਖਾਲਸਾ ਧਰਮ ਦੀ ਰਾਖੀ ਵਾਸਤੇ ਸਾਧ ਸੰਗਤ ਜੀ ਲੜਦਾ ਜ਼ੁਲਮ ਦੇ ਵਿਰੁੱਧ, ਉਹਦੇ ਵਾਸਤੇ ਵੀਰ ਰਸ ਜ਼ਰੂਰੀ ਹੈ। ਵੀਰ ਰਸ ਦੀ ਬਾਣੀ ਨੂੰ ਆਪਾਂ ਆਪਣੀ ਸਮਝ ਵਿੱਚ ਨਾ ਆਵੇ ਤੇ ਆਪਾਂ ਕਹੀਏ ਜੀ ਇਹ ਕੀ ਜੀ ਇਹ ਕੀ, ਮੇਰਾ ਮਨ ਨਹੀਂ ਮੰਨਦਾ ਜੀ, ਗੁਰੂ ਸਾਹਿਬ ਇੱਦਾਂ ਕਿੱਦਾਂ ਕਹਿ ਸਕਦੇ ਮੇਰਾ ਮਨ ਨਹੀਂ ਮੰਨਦਾ? ਇਹਦਾ ਅਰਥ ਹੈ ਕਲਗੀਧਰ ਪਾਤਸ਼ਾਹ ਮੇਰੇ ਮਨ ਅਨੁਸਾਰ ਚੱਲਦੇ, ਫੇਰ ਗੁਰੂ ਸਨ ਉਦਾਂ ਨਹੀਂ। ਜੇ ਮੇਰਾ ਮਨ ਤਾਂ ਹੀ ਨਾ ਵੀ ਜਿਵੇਂ ਮੇਰਾ ਮਨ ਕਰਦਾ ਮਹਾਰਾਜ ਉਦਾਂ ਤੁਸੀਂ ਆਚਾਰਦੇ ਤਾਂ ਫੇਰ ਤਾਂ ਮੈਂ ਠੀਕ ਸਾਂ। ਤੇ ਜੇ ਮਹਾਰਾਜ ਨੇ ਆਪ, ਕਿਉਂਕਿ ਗੁਰੂ ਸਾਹਿਬ ਸਾਧ ਸੰਗਤ ਜੀ ਸੁਤੰਤਰ ਨੇ, ਅਸੀਂ ਪਤੰਤਰ ਹਾਂ, ਅਸੀਂ ਪੰਜਾਂ ਤੱਤਾਂ ਦੇ ਹਾਂ, ਪ੍ਰਾਲਬਧ ਭੋਗਣ ਲਈ ਆਏ ਹਾਂ, ਤੇ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਨੂੰ ਤਾਰਨ ਆਏ ਆ। ਉਹ ਸੁਤੰਤਰ ਨੇ, ਆਪਣੀ ਮੌਜ ਵਿੱਚ ਬਾਣੀ ਉਚਾਰਨਗੇ ਸਾਧ ਸੰਗਤ ਜੀ। ਉਹ ਉਹਨਾਂ ਨੇ ਵੀਰ ਰਸ ਭਰਿਆ, ਉਹਨਾਂ ਨੇ ਸਾਰਾ ਗਿਆਨ ਬਖਸ਼ਿਸ਼ ਕੀਤਾ। ਅੱਜ ਆਪਣੀ ਸਮਝ ਵਿੱਚ ਨਹੀਂ ਆਉਂਦਾ, ਗੁਰੂ ਸਾਹਿਬ ਅੱਗੇ ਅਰਦਾਸਾਂ ਕਰਾਂਗੇ, ਕੱਲ ਆ ਜਾਏਗਾ, ਪਰਸੋਂ, ਦਸਾਂ ਸਾਲਾਂ ਨੂੰ, ਪੰਦਰਾਂ ਨੂੰ ਬੇਨਤੀ ਕਰਾਂਗੇ ਤੇ ਮਹਾਰਾਜ ਜੀ ਦੀ ਰਚਨਾ, ਗੁਰੂ ਸਾਹਿਬ ਜੀ ਦੇ ਬਚਨ ਸਮਝ ਵਿੱਚ ਆਉਣ ਲੱਗ ਪੈਣਗੇ। ਪਰ ਵੀਰ ਰਸ ਤੋਂ ਬਿਨਾਂ ਨਹੀਂ ਸਾਧ ਸੰਗਤ ਜੀ। ਚੰਡੀ ਦੀ ਵਾਰ ਇੱਕ ਯੁੱਧ ਦਾ ਮਹਾਰਾਜ ਸਾਹਿਬ ਜੀ ਨੇ ਵਰਣਨ ਕੀਤਾ, ਤੇ ਯੁੱਧ ਵੀਰ ਰਸ ਹੁੰਦਾ, ਵੀਰ ਰਸ ਭਰਨ ਲਈ ਹੁੰਦਾ ਸਾਧ ਸੰਗਤ ਜੀ। ਉਹਦੀਆਂ ਵਾਰਾਂ ਸੁਣੀਆਂ ਹੀ ਇਸੇ ਕਰਕੇ ਜਾਂਦੀਆਂ। ਇੱਕ ਵਾਰਤਾ ਸਾਧ ਸੰਗਤ ਜੀ ਸਿਆਣਿਆਂ ਨੇ ਸੁਣਾਈ ਆ, ਉਹ ਕਹਿੰਦੇ ਇੱਕ ਵਾਰੀ ਕਿਸੇ ਰਾਜੇ ਉੱਤੇ ਇੱਕ ਵੱਡੇ ਰਾਜੇ ਨੇ ਹਮਲਾ ਕਰ ਦਿੱਤਾ, ਤੇ ਜਿਹੜਾ ਛੋਟਾ ਰਾਜਾ ਸੀ ਉਹਨੇ ਆਖਿਆ ਭਾਈ ਆਪਣੇ ਸਾਰੇ ਮੰਤਰੀਆਂ ਦੇ, ਵਜ਼ੀਰਾਂ ਦੇ, ਸਲਾਹਕਾਰਾਂ ਦੇ, ਸੈਨਾਪਤੀਆਂ ਦੇ ਸਭਾ ਬੁਲਾ ਕੇ, ਤੇ ਉਹਨੇ ਆਖਿਆ ਵੀ ਇਉਂ ਕਰੀਏ ਵੀ ਹਾਰ ਤੇ ਆਪਾਂ ਜਾਣਾ ਹੀ ਹੈ, ਕਿਉਂਕਿ ਆਪਣਾ ਉਹਦਾ ਮੁਕਾਬਲਾ ਨਹੀਂ ਹੈ, ਬਰਾਬਰਤਾ ਨਹੀਂ ਹੈ, ਆਪਾਂ ਹਾਰ ਜਾਣਾ। ਇਉਂ ਕਰੀਏ ਵੀ ਪਹਿਲਾਂ ਹੀ ਏਲਚੀ ਭੇਜ ਦਈਏ, ਜਿਹੜਾ ਡਾਨੋ ਆਖੇਗਾ ਉਹਨੂੰ ਓਨਾ ਮਾਇਆ ਦੇ ਦਿੰਦੇ ਹਾਂ, ਤੇ ਆਪਾਂ ਬਾਹਾਂ ਖੜੀਆਂ ਕਰ ਦਈਏ ਵੀ ਅਸੀਂ ਤੇਰੇ ਨਾਲ ਲੜਨਾ ਨਹੀਂ। ਉਹਨਾਂ ਸਾਰਿਆਂ ਸਲਾਹ ਦਿੱਤੀ, ਜਦੋਂ ਪੱਕਾ ਹੀ ਪਤਾ ਆਪਣੀ ਗਿਣਤੀ ਘੱਟ ਹੈ, ਆਪਾਂ ਹਾਰ ਹੀ ਜਾਣਾ, ਠੀਕ ਹੈ ਫਿਰ ਤੁਹਾਡੀ ਸਲਾਹ। ਇੱਕ ਵਿੱਚ ਸਾਧ ਸੰਗਤ ਜੀ ਨਾਮ ਜਪਣ ਵਾਲਾ ਬੈਠਾ ਸੀ, ਪਰਮਾਤਮਾ ਨੂੰ ਮੰਨਣ ਵਾਲਾ, ਉਹ ਕਹਿੰਦਾ ਭਾਈ ਮੈਂ ਵੀ ਕੁਝ ਬੋਲ ਸਕਦਾ? ਰਾਜੇ ਨੇ ਆਖਿਆ ਹਾਂ ਜ਼ਰੂਰ ਬੋਲੋ ਜੀ, ਬੋਲਣ ਲਈ ਤਾਂ ਤੁਹਾਨੂੰ ਸੱਦਿਆ। ਉਹ ਕਹਿੰਦਾ ਜੇ ਮੈਨੂੰ ਸੈਨਾਪਤੀ ਬਣਾ ਦਿੱਤਾ ਜਾਵੇ 100% ਮੈਂ ਦਾਵਾ ਕਰਦਾ ਵੀ ਆਪਾਂ ਜਿੱਤਾਂਗੇ। ਉਹ ਕਹਿੰਦਾ ਅੱਛਾ, ਭਾਈ ਆਪਣੀ ਬਰਾਬਰ ਨਹੀਂ ਗਿਣਤੀ, ਨਾ ਹਾਥੀਆਂ ਕਰਕੇ, ਨਾ ਘੋੜਿਆਂ, ਨਾ ਰਥਾਂ, ਨਾ ਪੈਦਲ ਸੈਨਾ, ਨਾ ਸ਼ਸਤਰ, ਜਿੱਤ ਕਿਵੇਂ ਜਾਵਾਂਗੇ? ਉਹ ਕਹਿੰਦਾ ਮੈਂ ਤੁਹਾਡੇ ਨਾਲ, ਮੈਂ ਵਾਅਦਾ ਕਰਕੇ ਇੱਥੋਂ ਤੁਰਦਾ ਵੀ ਜਿੱਤ ਕੇ ਆਵਾਂਗੇ, ਮੈਨੂੰ ਬਣਾਉਂਦੇ ਜੇ ਸੈਨਾਪਤੀ। ਉਹ ਕਹਿੰਦੇ ਵੀ ਚਲੋ ਫਿਰ ਦੰਨ ਤਾਂ ਉੱਦਾਂ ਵੀ ਭਰਨਾ ਤੇ ਏਦਾਂ ਵੀ, ਕੋਈ ਗੱਲ ਨੀ, ਫਿਰ ਇਹ ਪਰਖ ਲੈਣ ਚ ਕੀ ਹਰਜ ਹੈ। ਉਹਨਾਂ ਕਿਹਾ ਠੀਕ ਹੈ, ਤੂੰ ਸੈਨਾਪਤੀ, ਸਾਰੀ ਸੈਨਾ ਤੇਰੇ ਕੋਲ ਹੈ, ਚੱਲ ਜਿਵੇਂ ਕਰਨਾ ਕਰ। ਉਹਨੇ ਸੈਨਾ ਤਿਆਰ ਕਰਕੇ ਤੋਰ ਲਈ ਸਾਧ ਸੰਗਤ ਜੀ, ਗੁਰਮੁਖ ਬੰਦੇ ਨੇ, ਤੇ ਪਹਿਲਾਂ ਲੈ ਕੇ ਗਿਆ ਸਾਧ ਸੰਗਤ ਜੀ ਸਾਰੀ ਸੈਨਾ ਨੂੰ ਧਰਮ ਸਥਾਨ ਦੇ ਅੱਗੇ, ਸਭ ਸੈਨਾ ਖਿਲਾਰ ਲਈ ਸੈਨਾਪਤੀ ਤਿਆਰ ਬਰ ਤਿਆਰ। ਕਹਿੰਦਾ ਆਪਾਂ ਯੁੱਧ ਨੂੰ ਤਾਂ ਤੁਰਨਾ, ਪਹਿਲਾਂ ਮੈਂ ਅਰਦਾਸ ਕਰਾਂਗਾ, ਅਰਦਾਸ ਕਰਕੇ ਤੇ ਫਿਰ ਮੈਂ ਆਪਣੀ ਜੇਬ ਚੋਂ ਕੱਢਾਂਗਾ ਇੱਕ ਸਿੱਕਾ, ਉਸ ਸਿੱਕੇ ਨੂੰ ਮੈਂ ਇਉਂ ਕਰਕੇ ਸੁੱਟਾਂਗਾ ਉੱਪਰ ਤੇ ਉਹਦਾ ਜੇ ਤੇ ਸਿੱਧਾ ਪਾਸਾ ਉੱਪਰ ਆ ਗਿਆ ਤੇ ਫਿਰ ਆਪਾਂ ਜੰਗ ਕਰਨ ਲਈ ਜਾਣਾ, ਕਿਉਂਕਿ ਫਿਰ ਆਪਾਂ ਜਿੱਤਾਂਗੇ। ਜੇ ਪੁੱਠਾ ਪਾਸਾ ਉੱਪਰ ਆ ਗਿਆ ਤੇ ਫਿਰ ਆਪਾਂ ਇੱਥੋਂ ਹੀ ਮੁੜ ਜਾਵਾਂਗੇ, ਉਹਨਾਂ ਨਾਲ ਸੁਲਾ ਸਫਾਈ ਕਰ ਲਾਂਗੇ, ਡੰਨ ਭਰ ਦਾਂਗੇ, ਕਿਉਂਕਿ ਫਿਰ ਆਪਾਂ ਹਾਰ ਜਾਣਾ। ਉਹਨਾਂ ਕਿਹਾ ਠੀਕ ਹੈ ਜੀ, ਕਰੋ ਤੁਸੀਂ ਅਰਦਾਸ, ਤੁਸੀਂ ਮਹਾਂਪੁਰਸ਼ ਜੇ। ਉਹਨੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਅੱਗੇ ਅਰਦਾਸ ਕੀਤੀ, ਅਰਦਾਸ ਵਿੱਚ ਆਖਿਆ ਮਹਾਰਾਜ ਤੁਸੀਂ ਸਹਾਈ ਹੋਇਓ ਮੇਰੇ। ਅਰਦਾਸ ਦੀ ਸਮਾਪਤੀ ਕਰਕੇ ਉਹਨੇ ਜੇਬ ਚੋਂ ਸਿੱਕਾ ਕੱਢ ਕੇ ਕੁਆਇਨ ਜਦੋਂ ਐਂ ਕਰਕੇ ਸੁੱਟਿਆ ਤੇ ਸਾਧ ਸੰਗਤ ਜੀ ਉਹਦਾ ਸਿੱਧਾ ਪਾਸਾ ਆ ਗਿਆ। ਬੜੇ ਜਕਾਰੇ ਛੱਡੇ ਸਾਰੇ ਸੈਨਾਪਤੀਆਂ ਨੇ, ਸਾਰੀ ਫੌਜ ਨੇ, ਬੜਾ ਜੋਸ਼ ਆ ਗਿਆ। ਉਹ ਆਂਦਾ ਲਓ ਜੀ ਹੁਣ ਆਪਾਂ ਨੂੰ ਕੋਈ ਹਰਾ ਹੀ ਨਹੀਂ ਸਕਦਾ, ਅਰਦਾਸ ਕਰਕੇ ਤੇ ਆ ਵੇਖੋ ਪਾਸਾ ਸਿੱਧਾ ਪੈ ਗਿਆ। ਉਹ ਗਏ ਸਾਧ ਸੰਗਤ ਜੀ, ਉਹਨਾਂ ਹੱਲਾ ਕੀਤਾ, ਇੰਨੇ ਜ਼ੋਰ ਦਾ ਹੱਲਾ ਕੀਤਾ, ਜਿੱਤ ਗਏ। ਉਸੇ ਵੇਲੇ ਉਹ ਜਿਹੜੀ ਬਹੁਤੀ ਫੌਜ ਸੀ ਅੱਗੇ ਲਾ ਕੇ ਭੱਜ ਗਈ। ਉਹ ਜਿੱਤ ਤੇ ਜਕਾਰੇ ਛੱਡਦੇ ਸਾਧ ਸੰਗਤ ਜੀ ਵਾਪਸ ਆ ਗਏ। ਰਾਜੇ ਨੇ ਪੁੱਛਿਆ ਵੀ ਕਮਾਲ ਦੀ ਗੱਲ ਹੈ, ਆਪਣੀ ਗਿਣਤੀ ਥੋੜੀ ਸੀ, ਇੰਨੇ ਜੋਸ਼ ਤੇ ਇੰਨੀ ਦਲੇਰੀ ਨਾਲ ਕਿੱਦਾਂ ਲੜਾ ਤੇ ਤੂੰ, ਇਹ ਜਿੱਤ ਕਿਵੇਂ ਆਪਾਂ ਗਏ? ਉਹ ਕਹਿੰਦਾ ਵੀ ਜਿਹੜੀ ਮੈਂ ਅਰਦਾਸ ਕੀਤੀ ਸੀ। ਉਹ ਕਹਿੰਦੇ ਹਾਂ ਉਹ ਤਾਂ ਸਾਨੂੰ ਪਤਾ, ਜਿਹੜੀ ਅਰਦਾਸ ਕੀਤੀ ਫਿਰ ਤੂੰ ਸਿੱਕਾ ਸੁੱਟਿਆ, ਫਿਰ ਪਾਸਾ ਸਿੱਧਾ ਪੈ ਗਿਆ। ਉਹ ਕਹਿੰਦਾ ਸਿੱਕੇ ਦੇ ਪਾਸੇ ਦੀ ਗੱਲ ਨਹੀਂ, ਗੱਲ ਸਾਰੀ ਅਰਦਾਸ ਦੀ ਸੀ। ਸਿੱਕਾ ਤਿਆਂ ਕਹਿੰਦਾ ਮੇਰੀ ਜੇਬ ਚ ਆ ਦੇਖ ਲਓ, ਫਿਰ ਸਿੱਕੇ ਦੇ ਤਾਂ ਦੋਵੇਂ ਪਾਸੇ ਹੀ ਸਿੱਧੇ ਆ, ਪੁੱਠਾ ਪਾਸਾ ਤਾਂ ਹੈ ਹੀ ਨਹੀਂ ਇਹਦੇ ਕਿਸੇ ਪਾਸੇ ਵੀ, ਦੋਵੇਂ ਪਾਸੇ ਹੈਡ ਆ, ਟੇਲ ਹੈ ਹੀ ਨਹੀਂ। ਉਹ ਕਹਿੰਦੇ ਇਹ ਕੀ ਗੱਲ ਭਾਈ, ਇੱਦਾਂ ਤੂੰ ਦੋਵੇਂ ਪਾਸੇ ਹੀ ਸਿੱਧੇ, ਫਿਰ ਤਾਂ ਡਿੱਗਣਾ ਹੀ ਸਿੱਧਾ ਸੀ। ਉਹ ਕਹਿੰਦਾ ਸਿੱਕਾ ਤੇ ਤੁਹਾਨੂੰ ਜੋਸ਼ ਦਿਵਾਉਣ ਲਈ ਸੀ, ਕਰਾਮਾਤ ਤੇ ਸਾਰੀ ਅਰਦਾਸ ਦੀ ਸੀ। ਉਹ ਤੇ ਕਹਿੰਦਾ ਜਿਵੇਂ ਜਦੋਂ ਤੁਹਾਨੂੰ ਮੈਂ ਆਖਿਆ ਨਾ ਸਿੱਕਾ ਪਾਸਾ ਸਿੱਧਾ ਪੈ ਜਾਏਗਾ, ਮੈਂ ਅਰਦਾਸ ਵਿੱਚ ਨਹੀਂ ਤੁਸੀਂ ਸੁਣਿਆ ਕੀ ਆਖਿਆ ਸੀ? ਮੈਂ ਅਰਦਾਸ ਵਿੱਚ ਆਖਿਆ ਸੀ ਮਹਾਰਾਜ ਇਹ ਜਿੱਤ ਸਾਡੀ ਨਹੀਂ ਤੁਹਾਡੀ ਆ, ਤੁਹਾਡੇ ਨਾਮ ਤਰੀਕ ਅਸੀਂ ਅਖਵਾਉਂਦੇ ਫਿਰ ਵੀ ਤੇ ਸਾਡੀ ਸਹਾਇਤਾ ਕਰਿਓ, ਇਹ ਜਿੱਤ ਤੁਹਾਡੀ ਆ। ਕਹਿੰਦੇ ਤੇ ਜਦੋਂ ਵਾਹਿਗੁਰੂ ਤੇ ਸਾਰਾ ਕੁਝ ਸੁੱਟ ਦਿੱਤਾ, ਜਿੱਤ ਫਿਰ ਉਹਦੀ ਹੋਣੀ, ਉਹਦਾ ਪੁੱਠਾ ਪਾਸਾ ਕਦੇ ਪਿਆ ਹੀ ਨਹੀਂ, ਇਸੇ ਕਰਕੇ ਸਿੱਕੇ ਦੇ ਮੈਂ ਦੋਵੇਂ ਹੀ ਸਿੱਧੇ ਪਾਸੇ ਰੱਖੇ ਆ। ਜਦੋਂ ਤੁਰਨਾ ਅਰਦਾਸ ਕਰਕੇ ਤੁਰਨਾ ਤੇ ਜਿੱਤ ਵਾਹਿਗੁਰੂ, ਮਹਾਰਾਜ ਨੇ ਆਖਿਆ ਨੀ, ਮਹਾਂਪੁਰਸ਼ਾਂ ਨੇ ਹੁਣੇ ਦੱਸਿਆ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਫਤਿਹ ਵਾਹਿਗੁਰੂ ਦੀ ਆਪਾਂ ਮੰਨ ਕੇ ਤੁਰਨਾ ਤੇ ਵਾਹਿਗੁਰੂ ਦੀ ਕਦੀ ਹਾਰ ਹੋਈ ਨਹੀਂ ਸਾ ਸੰਗਤ ਜੀ, ਵਾਹਿਗੁਰੂ ਨੇ ਸਦਾ ਹੀ ਜਿੱਤਣਾ। ਇਹ ਜੋਸ਼ ਆਇਆ ਕਿਵੇਂ? ਸਿੱਕੇ ਦਾ ਸਿੱਧਾ ਪਾਸਾ ਪਿਆ ਤੇ ਫੌਜਾਂ ਚ ਜੋਸ਼ ਆ ਗਿਆ, ਉਹਨਾਂ ਦਾ ਖੂਨ ਵੱਧ ਗਿਆ, ਦਲੇਰੀ ਲੜਾਈ ਹੁੰਦੀ ਸਾਧ ਸੰਗਤ ਜੀ ਦਲੇਰੀ ਦੀ। ਸਿਆਣੇ ਬੰਦੇ ਕਹਿੰਦੇ ਆ ਲੜਾਈ ਦੇ ਢਾਈਏ ਫੱਟ ਹੁੰਦੇ, ਲੜਾਈ ਲੋਕ ਕਹਿੰਦੇ ਲੜਾਈ ਹੱਲੇ ਦੀ ਚਾਹ ਥੱਲੇ ਦੀ, ਇੱਕ ਕਹਾਵਤ ਸੀ ਆਪਣੇ ਬਜ਼ੁਰਗਾਂ ਦੀ, ਲੜਾਈ ਤਾਂ ਦਲੇਰੀ ਦੀ ਆ, ਜਾਂਦਿਆਂ ਫੜ ਲਿਆ ਜਿਹਨੇ ਢਾ ਲਿਆ ਆਪਣੇ ਸਿਰ ਚ ਵੱਜ ਗਈ ਤੇ ਗਿਆ, ਜੇ ਉੱਥੇ ਸੋਚਣ ਲੱਗ ਪਏ ਲੜਾਈ ਦੇ ਮੈਦਾਨ ਚ ਜਾ ਕੇ ਜਿੱਤ ਕੇ ਕੀ ਆਉਣਾ, ਇਹ ਜੋਸ਼ ਆਵੇਗਾ ਕਿੱਥੋਂ? ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਇਹ ਸ਼ਸਤਰ ਨਾਮ ਵਾਲਾ, ਇਹ ਚੰਡੀ ਚਰਿੱਤਰ, ਚੰਡੀ ਦੀ ਵਾਰ, ਇਹਨਾਂ ਯੁੱਧਾਂ ਦਾ ਵਰਣਨ ਕਰਕੇ ਦਿਖਾਇਆ, ਦੇਖੋ ਕਿਵੇਂ ਦੇਵਤੇ ਜਿਹੜੇ ਸੀ, ਜਾਂ ਇਹ ਕੀ ਕਿਵੇਂ ਚੰਡਕਾ ਜਿੱਤ ਗਈ ਹੈ ਸਾਰਿਆਂ ਨੂੰ, ਦੈਂਤਾਂ ਨੂੰ, ਕਿਉਂਕਿ ਪਰਮੇਸ਼ਰ ਸਹਾਇਕ, ਉਹ ਪਰਮੇਸ਼ਰ ਦੀ ਤਾਕਤ ਸੀ, ਪਰਮੇਸ਼ਰ ਦੀ ਸ਼ਕਤੀ ਹੈ। ਜੋ ਗੁਰੂ ਸਾਹਿਬ ਨੇ ਸਿਧਾਂਤ ਸਾਨੂੰ ਦਿੱਤਾ ਸਾਧ ਸੰਗਤ ਜੀ, ਉਹਨੂੰ ਸਮਝਣਾ ਚਾਹੀਦਾ ਹੈ। ਜੇ ਆਪਾਂ ਆਖੀਏ ਮੇਰੇ ਮਨ ਅਨੁਸਾਰ ਨਹੀਂ ਜੀ, ਮੇਰੇ ਮਨ ਅਨੁਸਾਰ ਨਹੀਂ, ਤੇ ਮੇਰੇ ਮਨ ਅਨੁਸਾਰ ਨਹੀਂ ਗੁਰੂ ਸਾਹਿਬ ਨੇ ਚੱਲਣਾ, ਗੁਰੂ ਸਾਹਿਬ ਸੁਤੰਤਰ ਨੇ, ਆਪਣਾ ਮਨ ਮਹਾਰਾਜ ਜੀ ਦੇ ਬਚਨਾਂ ਨਾਲ ਲੜਾਉਣਾ ਪੈਣਾ ਆਪਾਂ ਨੂੰ। ਗੁਰੂ ਸਾਹਿਬ ਆਪਣੀ ਮੱਤ ਅਨੁਸਾਰ ਨਹੀਂ ਆਪਾਂ ਚਲਾਉਣੇ, ਮਹਾਰਾਜ ਜੀ ਦੀ ਮੱਤ ਅਨੁਸਾਰ ਆਪਾਂ ਚੱਲਣਾ। ਤੇ ਫਿਰ ਸਮਝ ਆਉਂਦੀ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀ ਕੀਤੀ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸਿਧਾਂਤ ਆਪਾਂ ਨੂੰ ਬਖਸ਼ਿਸ਼ ਕੀਤਾ ਸਾਧ ਸੰਗਤ ਜੀ, ਦਸਵੇਂ ਪਾਤਸ਼ਾਹ ਜਿਹਨਾਂ ਦੇ ਕੋਲ 52 ਕਵੀ ਨੇ, ਆਪਾਂ ਅੰਦਾਜ਼ਾ ਲਾ ਸਕਦੇ ਹਾਂ, ਅੱਜ ਕਲਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਸਾਧ ਸੰਗਤ ਜੀ 52 ਕਵੀ ਹੈ, ਇੱਕ ਉੱਥੇ ਦੋਵੇਂ ਵੇਲੇ ਸੰਗਤ ਜੁੜਦੀ, ਦਰਬਾਰ ਸੱਜਦਾ, ਮਹਾਰਾਜ ਨੂੰ ਆਪਣੀਆਂ ਰਚਨਾਵਾਂ ਸੁਣਾਉਂਦੇ ਤੇ ਇਨਾਮ ਲੈਂਦੇ ਆ। ਇਹਦਾ ਅਰਥ ਹੈ ਵੀ ਉਹ ਕਵੀ ਇੱਦਾਂ ਦੇ ਨਹੀਂ ਤੁਕਬੰਦੀ ਕਰ ਲੈਣ ਵਾਲੇ, ਉਹ ਬੜੇ ਸਾਧ ਸੰਗਤ ਜੀ ਸਕਾਲਰ ਬੰਦੇ, ਬੜੇ ਬੜੇ ਆਲਮ, ਕਈਆਂ ਕਈਆਂ ਭਾਸ਼ਾਵਾਂ ਦੇ ਗਿਆਤੇ, ਕਈ ਕਈ ਬੋਲੀਆਂ ਲਿਖ ਤੇ ਪੜ੍ਹ ਲੈਣ ਵਾਲੇ ਸਨ ਮਹਾਰਾਜ ਦੇ ਦਰਬਾਰ ਦੇ ਕਵੀ। ਉਹਨਾਂ ਕਵੀਆਂ ਨੂੰ ਜੇ ਕਲਗੀਧਰ ਪਾਤਸ਼ਾਹ ਜੀ ਸਾਧ ਸੰਗਤ ਜੀ ਇਨਾਮ ਦਿੰਦੇ ਤੇ ਆਪਣੇ ਘਾਹ ਖੋਤਣ ਵਾਲੇ ਘੋੜਿਆਂ ਦੀ ਘਾਹ ਦੀ ਸੇਵਾ ਕਰਨ ਵਾਲੇ ਧੰਨੇ ਨੂੰ ਸਿਰ ਤੇ ਹੱਥ ਰੱਖਦੇ ਕਹਿੰਦੇ ਕਵਿਤਾ ਉਚਾਰ ਤੇ ਉਚਾਰ ਦਿੰਦਾ, ਫਿਰ ਦਸਵੇਂ ਪਾਤਸ਼ਾਹ ਜੀ ਨੇ ਕੁਝ ਨਹੀਂ ਉਚਾਰਿਆ। ਜਿਹੜੇ ਕਵਿਤਾ ਦੀ ਦਾਤ ਨਜ਼ਰ ਮਿਹਰ ਦੀ ਕਰਕੇ ਬਖਸ਼ ਦੇਣ ਵਾਲੇ ਆ, ਉਹਨਾਂ ਕੋਈ ਬਚਨ ਨਹੀਂ ਕੀਤਾ ਸਾਰੀ ਜ਼ਿੰਦਗੀ 'ਚ। ਕਿੰਨੇ ਗ੍ਰੰਥ ਸਾਧ ਸੰਗਤ ਜੀ ਉਹਨਾਂ ਨੇ ਰਚਨਾ ਕੀਤੀ, ਵੱਖਰੀ ਗੱਲ ਹੈ ਅੱਜ ਸਾਰੇ ਆਪਣੇ ਕੋਲ ਨਹੀਂ, ਜਿੰਨੇ ਹੈ ਆਪਾਂ ਉਹ ਵੀ ਨਹੀਂ ਮੰਨਣ ਲਈ ਤਿਆਰ। ਸਰਸਾ 'ਚ ਰੁੜ ਗਏ, ਜੇ ਸਾਰੇ ਹੁੰਦੇ ਫਿਰ ਪਤਾ ਨਹੀਂ ਸਾਧ ਸੰਗਤ ਜੀ ਕੀ ਬਣਦਾ। ਸੋ ਗੁਰੂ ਸਾਹਿਬ ਜੀ ਦੇ ਅੱਗੇ ਮੱਥਾ ਟੇਕ ਦੇਣ ਨਾਲ, ਸ਼ਰਧਾ ਨਾਲ ਅਰਦਾਸ ਕਰ ਦੇਣ ਨਾਲ ਸਤਿਸੰਗ ਜੀ ਸਮਝ ਆਉਂਦੀ ਵੀ ਮਹਾਰਾਜ ਸਾਹਿਬ ਜੀ ਨੇ ਆਪਾਂ ਨੂੰ ਸਿਧਾਂਤ ਕੀ ਦਿੱਤਾ। ਦੁਨੀਆਂ ਬਹੁਤ ਸਤਿਸੰਗ ਜੀ ਕਿੰਤੂ ਪਰੰਤੂ ਦੀ ਹੁੰਦੀ, ਕਿਉਂ? ਕਿਉਂਕਿ ਸਮੇਂ ਦੀ ਇੱਕ ਹਵਾ ਹੁੰਦੀ ਹੈ। ਜਦੋਂ ਨਾਸਤਿਕਪੁਣਾ ਵੱਧ ਜਾਵੇ, ਅਕਾਲ ਪੁਰਖ ਦਾ ਇੱਕ ਸਿਧਾਂਤ ਹੈ, ਇੱਕ ਅਸੂਲ ਹੈ ਸਤਿਸੰਗ ਜੀ, ਸ੍ਰਿਸ਼ਟੀ 'ਤੇ ਕਦੀ ਜੰਗਲ ਵੱਧ ਜਾਂਦੇ, ਕਦੀ ਮਨੁੱਖਤਾ ਵੱਧ ਜਾਂਦੀ, ਫਿਰ ਕੋਈ ਉਹ ਇਹੋ ਜਿਹੀ ਪਰਲੋ ਲਿਆ ਦਿੰਦਾ ਮਨੁੱਖਤਾ ਘੱਟ ਜਾਂਦੀ, ਜੰਗਲ ਵੱਧ ਜਾਂਦੇ, ਫਿਰ ਮਨੁੱਖਤਾ ਵੱਧ ਜਾਂਦੀ, ਜੰਗਲਾਂ ਨੂੰ ਸਾਫ਼ ਕਰ ਦਿੰਦੀ ਹੈ। ਇੱਦਾਂ ਹੀ ਸੰਸਾਰ 'ਤੇ ਚੱਲਦਾ ਹੀ ਆਇਆ ਸਤਿਸੰਗ ਜੀ। ਪੰਜਵੇਂ ਪਾਤਸ਼ਾਹ ਜੀ ਗੁਰੂ ਨੇ ਅਤੇ ਪਿਰਥੀ ਨੇ ਆਪਣਾ ਹਰਿਮੰਦਰ ਸਾਹਿਬ ਫਿਰ ਵੀ ਬਣਾ ਲਿਆ, ਮਿਹਰਬਾਨ ਨੇ ਆਪਣਾ ਗ੍ਰੰਥ ਬਣਾ ਲਿਆ, ਫਿਰ ਕਿਤੇ ਚੱਲ ਗਿਆ। ਗੁਰਮੁਖਾਂ ਅਤੇ ਧਰਮੀਆਂ ਦੇ ਨਾਲ ਨਾਲ ਅਧਰਮੀ ਅਤੇ ਨਾਸਤਿਕ ਸਤਿਸੰਗ ਜੀ ਚੱਲਦੇ ਹੀ ਰਹਿਣੇ, ਪਰ ਜੇ ਆਪਾਂ ਆਪਣਾ ਜੀਵਨ ਸਫਲਾ ਕਰਨਾ ਤਾਂ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਇੰਨ ਬਿੰਨ ਮੰਨਣ ਕਰਕੇ ਆਪਣੇ ਜਨਮ ਦੀ ਸਫਲਤਾ ਹੈ। ਕਿੰਤੂ ਪਰੰਤੂ ਕਰਨਾ ਹੋਵੇ ਤਾਂ ਮੱਥਾ ਟੇਕਣ 'ਤੇ ਜਿੰਨਾ ਮਰਜ਼ੀ ਕਰ ਲਓ, ਪ੍ਰਕਰਮਾ ਕਰਨ 'ਤੇ ਕਰ ਲਓ, ਮਹਾਰਾਜ ਨੂੰ ਰੁਮਾਲੇ ਲਾਉਣ 'ਤੇ ਕਰ ਲਓ, ਚੌਰ ਸਾਹਿਬ ਕਰਨ 'ਤੇ ਕਿੰਤੂ ਦਾ ਕੀ ਹੈ? ਇੱਕ ਵਿਦਾਨ ਦਾ ਸੂਤਰ ਕਿਸੇ ਵਿਦਵਾਨ ਨੇ ਸਾਧ ਸੰਗਤ ਜੀ ਲਿਖਿਆ, ਉਹ ਕਹਿੰਦੇ ਨੇ ਅਰਥੀ ਪ੍ਰਸ਼ਨਵੰਤ ਦੋਏ ਸਲਭ ਅਗਾਰ ਅਗਾਰ ਦਾਤਾ ਉੱਤਰਵੰਤ ਦੋਏ ਦੁਰਲਭ ਨਰ ਸੰਸਾਰ। ਕਹਿੰਦੇ ਕਿੰਤੂ ਕਰਨ ਵਾਲਾ, ਪ੍ਰਸ਼ਨ ਕਰਨ ਵਾਲਾ ਅਤੇ ਮੰਗਣ ਵਾਲਾ ਤਾਂ ਘਰ ਘਰ ਹੀ ਮਿਲ ਜਾਣਗੇ, ਪ੍ਰਸ਼ਨ ਦਾ ਜਵਾਬ ਦੇਣ ਵਾਲਾ ਅਤੇ ਦਾਤਾ ਇਹ ਕਿਤੇ ਕਿਤੇ ਹੁੰਦੇ ਵਿਰਲੇ ਵਿਰਲੇ। ਕਿੰਤੂ ਦਾ ਕੀ, ਜਿਹੜਾ ਮਰਜ਼ੀ ਕਰੇ ਸਾਧ ਸੰਗਤ ਜੀ, ਪਰ ਗੁਰੂ ਸਾਹਿਬ ਜੀ ਦੀ ਬਚਨਾ, ਮਹਾਰਾਜ ਜੀ ਦੀ ਰਚਨਾ ਨੂੰ ਅਤੇ ਮਹਾਰਾਜ ਜੀ ਦੇ ਬਚਨਾਂ ਨੂੰ ਸੱਤ ਕਰਕੇ ਮੰਨਣ ਵਿੱਚ ਆਪਣਾ ਭਲਾ ਹੈ। ਸੋ ਇਹ ਅਰਦਾਸ ਕਰਨੀ ਚਾਹੀਦੀ, ਮਹਾਰਾਜ ਤੁਸੀਂ ਬੁੱਧ ਸਾਨੂੰ ਬਖਸ਼ੋ, ਉੱਤਮ ਮੱਤ ਮੇਰੇ ਹਿਰਦੇ ਤੋਂ ਆਓ, ਮਹਾਰਾਜ ਉੱਤਮ ਮੱਤ ਬਖਸ਼ ਦਿਓ ਕਿ ਤਾਂ ਤੁਹਾਡੇ ਬਚਨਾਂ ਨੂੰ ਅਸੀਂ ਸਮਝ ਸਕਦੇ ਹਾਂ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ, ਇਹ ਸਮਾਂ ਆਪਾਂ ਨੂੰ ਬਖਸ਼ਿਸ਼ ਕੀਤਾ ਭਾਈ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਚਨਾ ਦਾ ਸਾਧ ਸੰਗਤ ਜੀ ਇੱਥੇ ਪਾਠ ਹੋਇਆ, ਅਤੇ ਨਾਲ ਹੀ ਆਪਾਂ ਨੂੰ ਫਿਰ ਮਹਾਂਪੁਰਸ਼ਾਂ ਦੇ ਦਰਸ਼ਨ ਵੀ ਸਾਧ ਸੰਗਤ ਜੀ ਹੋ ਗਏ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਹਾਰਾਜ ਜੀ ਦੀ ਸਾਰੀ ਬਾਣੀ, ਮਹਾਰਾਜ ਸਾਹਿਬ ਜੀ ਦੇ ਸਾਰੇ ਕੌਤਕਾਂ 'ਤੇ ਇੰਨ ਬਿੰਨ ਆਪਣਾ ਵਿਸ਼ਵਾਸ ਬੱਝੇ ਤਾਂ ਆਪਣਾ ਭਲਾ ਅਤੇ ਜੀਵਨ ਦੀ ਸਫਲਤਾ ਇਸੇ ਕਰਕੇ ਸਾਧ ਸੰਗਤ ਜੀ ਬਣਨੀ ਹੈ। ਮਹਾਰਾਜ ਜੀ ਰਹਿਮਤਾ ਕਰਨ, ਇਹ ਅਰਦਾਸ ਬੇਨਤੀ। ਸਮੇਂ ਦੀ ਸਮਾਪਤੀ ਹੈ ਸਾਧ ਸੰਗਤ ਜੀ, ਬਹੁਤ ਸਾਰੀਆਂ ਭੁੱਲਾਂ ਗੁਰੂ ਸਾਹਿਬ ਜੀ ਦੀ ਵਡਿਆਈ ਕਰਦਿਆਂ ਸੰਗਤ ਦੇ ਦਰਸ਼ਨ ਕਰਦਿਆਂ ਹੁੰਦੀਆਂ ਹਨ ਹੋਈਆਂ, ਭੁੱਲਾਂ ਚੁੱਕਾਂ ਦੀ ਸੰਗਤ ਨੇ ਖਿਮਾ ਬਖਸ਼ਣੀ ਜੀ। ਲੇਖਕ ਅਤੇ ਹਨ ਛੂਟੀ ਅੱਖਣ ਖਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰਿਓ ਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।